ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁੰਦਰੀ ਮੇਰਾ ਤਨ ਮਨ ਮੋਲਾ ਨਾਮ ਜਪੰਦਰੀ ਲਾਲੀ ਜੰਦਰੀ ਮੇਰਾ ਇੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਧਰਨ ਗਗਨ ਨਵ ਖੰਡ ਮਹ ਜੋਤ ਸਵੈ ਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹ ਤਾਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰਹ ਤਾਰਨ ਹਾਰੇ ਮਾਦਾਉ ਤੂ ਠਾਕੁਰ ਸਿਰ ਮੋਰਾ ਇਹਾ ਉਹਾ ਤੁਹਾਰੋ ਧੋਰਾ ਰਹਾਉ ਕੀਤੇ ਕਉ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਾਣੈ ਤੂ ਦਾਤਾ ਮਾਂਗਨ ਕਉ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮਿ ਅਪਾਰੇ ਸਾਧ ਸੰਗ ਜੋ ਤੁਮ ਹਿਮ ਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਬੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮਹੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਬੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਡੀ ਨਿਵਾਜੀ ਕਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਪਾਤਸ਼ਾਹਾਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਮਹਾਰਾਸ਼ਟਰ ਦੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਕਿਰਪਾ ਕੀਤੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਾਹਿਗੁਰੂ ਮੰਤਰ ਦੇ ਜਾਪ ਹੋਏ ਪੰਜ ਬਾਣੀਆਂ ਦੇ ਨਿਤਨੇ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਸਮੇਤ ਸ਼ਬਦਾਂ ਦੇ ਗੁਰੂ ਸਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਲਾਭ ਪ੍ਰਾਪਤ ਕੀਤਾ ਹੈ ਜੀ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਬਖਸ਼ਿਸ਼ ਮਹਾਰਾਸ਼ਟਰ ਦੇ ਪਾਤਸ਼ਾਹ ਜੀ ਨੇ ਕੀਤੀ ਹੈ ਗੁਰੂ ਘਰ ਦੀ ਕਦਰੀ ਮਰਿਆਦਾ ਅਨੁਸਾਰ ਆਓ ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਜਿਸ ਵਿੱਚ ਮਹਾਰਾਸ਼ਟਰ ਦੇ ਪਾਤਸ਼ਾਹ ਜੀ ਦੇ ਆਏ ਹੋਏ ਇਸ ਸ੍ਰੀ ਮੁੱਖ ਵਾਕਤੀ ਵਿਚਾਰ ਸਰਵਣ ਕਰੀਏ ਲਾਹ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ
ਰਾਗ ਦੇ ਦੂਸਰੇ ਸੁਰਦਾ ਦੇ ਘਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਠ ਰਾਗ ਦੀ ਕਿਰਪਾ ਕਰਦੇ ਹਨ ਜੀ
ਮਾਤ ਗਰਭ ਮਹਿ ਆਪਨ ਸਿਮਰਨ ਦੇ
ਮਾਤ ਗਰਭ ਮਹਿ ਆਪਨ ਸਿਮਰਨ ਦੇ ਹਜ਼ੂਰ ਨੇ ਕਿਰਪਾ ਕੀਤੀ ਹੈ ਮਾਤਾ ਦੇ ਗਰਭ ਵਿੱਚ ਪਰਮਾਤਮਾ ਨੇ ਬੱਚੇ ਦੇ ਸਾਧ ਸੰਗਤ ਦੀ ਕੋਮਲ ਸਰੀਰ ਦੀ ਰੱਖਿਆ ਕੀਤੀ ਕੀਤੀ ਕਿਵੇਂ ਆਪਣਾ ਸਿਮਰਨ ਦੇ ਕੇ ਆਪਣੇ ਨਾਮ ਦੇ ਆਸਰੇ ਤੇ ਸਾਧ ਸੰਗਤ ਜੀ ਜਿੱਥੇ ਕਹਿੰਦੇ ਆ ਜਠ ਅਗਨੀ ਹੈ ਤੇ ਮਾਤਾ ਦੇ ਖਾਤੇ ਹੋਏ ਰੋੜ ਵੀ ਬਚ ਜਾਂਦੇ ਉੱਥੇ ਕੋਮਲ ਸਰੀਰ ਦਾ ਸੜਨਾ ਕਿੰਨਾ ਔਖਾ ਪਰ ਪਰਮਾਤਮਾ ਨੇ ਕਿਰਪਾ ਕੀਤੀ ਆਪਣਾ ਸਿਮਰਨ ਦੇ ਕੇ ਸਾਧ ਸੰਗਤ ਜੀ ਉੱਥੇ ਰੱਖਿਆ ਕੀਤੀ ਹੈ ਹਜ਼ੂਰ ਦੇ ਬਚਨ ਨੇ ਜਨਨੀ ਕੇਰੇ ਉਧਰ ਉਦਕਮ ਹੈ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਰ ਮੈਂ ਰੱਖੈ ਐਸਾ ਖਸਮ ਹਮਾਰਾ ਕਹਿੰਦੇ ਉਹਨੇ ਸਰੀਰ ਦੀ ਰਚਨਾ ਕੀਤੀ ਤੇ ਫਿਰ ਉੱਥੇ ਰੱਖਿਆ ਵੀ ਆਪ ਕੀਤੀ ਆਪਣਾ ਨਾਮ ਦੇ ਕੇ ਆ ਮੁੱਖ ਤਲੇ ਪੈਰ ਉਪਰੇ ਵਸੰਤ ਨੂੰ ਪੋਥੜੇ ਥਾਏ ਨਾਨਕ ਸੋ ਧਨੀ ਕਿਉਂ ਸਾਰੇ ਉਧਰ ਜਿਸਦਾ ਨਾਏ ਹਜ਼ੂਰ ਦੇ ਬਚਨ ਨੇ ਜਿੱਥੇ ਸਾਧ ਸੰਗਤ ਜੀ ਏਦਾਂ ਦੀ ਹਾਲਤ ਸੀ ਬੱਚੇ ਦੀ ਉੱਥੇ ਜੇ ਪਰਮਾਤਮਾ ਨੇ ਰੱਖਿਆ ਕੀਤੀ ਤੇ ਕੀਤੀ ਕਿਵੇਂ ਆਪਣਾ ਨਾਮ ਦੇ ਕੇ ਨਾਮ ਦੀ ਸ਼ਕਤੀ ਹੀ ਸਾਧ ਸੰਗਤ ਜੀ ਅਸਲ ਵਿੱਚ ਪਰਾ ਬਾਣੀ ਦੁਆਰਾ ਮਹਾਰਾਜ ਨੇ ਇਹ ਪਵਿੱਤਰ ਉਪਦੇਸ਼ ਦੇ ਕੇ ਆਪਣਾ ਉੱਥੇ ਦੀ ਰੱਖਿਆ ਕੀਤੀ ਹੈ ਕਲਗੀਧਰ ਪਾਤਸ਼ਾਹੀ ਦੇ ਬਚਨ ਨੇ ਔਰ ਕੀ ਬਾਤ ਕਹਾ ਕਿ 200 ਸਭ ਪੇਟ ਹੀ ਕੇ ਪੱਟ ਬੀਜ ਬਚਾਇਓ ਕਹਿੰਦੇ ਹੋਰ ਦੀ ਗੱਲ ਤਾਂ ਕੀ ਕਰਨੀ ਹੈ ਉੱਥੇ ਜਿੱਥੇ ਹੋਰ ਕੋਈ ਨਹੀਂ ਸੀ ਰੱਖਿਆ ਦਾ ਸਾਧਨ ਪਰਮਾਤਮਾ ਨੇ ਰੱਖਿਆ ਕੀਤੀ ਆਪਣਾ ਨਾਮ ਦੇ ਕੇ ਆਪਣਾ ਸਿਮਰਨ ਦੇ ਕੇ ਆਪਣੀ ਜਾਤ ਦੇ ਆਸਰੇ ਤੇ
ਚਹ ਤੁਮ ਰਾਖਨ ਹਾਰੇ
ਉਹਦੇ ਤੋਂ ਬਿਨਾਂ ਹੋਰ ਸਾਧ ਸੰਗਤ ਜੀ ਉੱਥੇ ਕੋਈ ਨਹੀਂ ਸੀ ਰੱਖਿਆ ਕਰ ਸਕਦਾ ਕਹਿੰਦੇ ਨੇ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੂੰ ਆਪ ਕਿਰਪਾ ਕਰਕੇ ਰੱਖਿਆ ਕੀਤੇ ਤੇ ਨਾਮ ਦਾ ਆਸਰਾ ਦਿੱਤਾ ਹੈ
ਬਾਵਕ ਸਾਗਰ ਅਥਾਹ ਲਹਿਰ ਮਹ
ਬਾਵਕ ਕਹਿੰਦੇ ਸਾਧ ਸੰਗਤ ਜੀ ਅੱਗ ਨੂੰ ਕਹਿੰਦੇ ਸੰਸਾਰ ਜਿਹੜਾ ਅੱਗ ਦਾ ਸਮੁੰਦਰ ਹੀ ਹੈ ਪਾਵਕ ਸਾਗਰ ਅਥਾਹ ਲਹਿਰ ਮੈਂ ਜਿਵੇਂ ਆਮ ਪ੍ਰਕਾਸ਼ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਇਸੇ ਤਰ੍ਹਾਂ ਕਹਿੰਦੇ ਨੇ ਸੰਸਾਰ ਸਮੁੰਦਰ ਦੀ ਨਿਆਈਆਂ ਇਹਦੇ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਪਦਾਰਥਾਂ ਦਾ ਜਲ ਤੇ ਕਾਮ ਕ੍ਰੋਧ ਲੋਭ ਮੋਹੰਕਾਰ ਵਰਗੇ ਵੱਡੇ ਵੱਡੇ ਜਿਹੜੇ ਜਲ ਜੰਤੂ ਮਗਰਮੱਛ ਆਦਿਕ ਹਨ ਇਹ ਪਾਰ ਨਹੀਂ ਲੱਗਣ ਦਿੰਦੇ ਜਾਂ ਸਮੁੰਦਰ ਪਾਣੀ ਦਾ ਹੋਵੇ ਤੇ ਸਾਧ ਸੰਗਤ ਜੀ ਕੁਝ ਨਾ ਕੁਝ ਪਾਰ ਉਤਰਨ ਦਾ ਸਾਧਨ ਹੋ ਜਾਏ ਹਜ਼ੂਰ ਨੇ ਬਚਨ ਕੀਤੇ ਸੰਸਾਰ ਜਿਹੜਾ ਸਮੁੰਦਰ ਹੈ ਅੱਗ ਦਾ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹ ਦਜਹ ਨਾਨਕਾ ਤਰਿਆ ਕਰਮੀ ਲੱਗ ਕਹਿੰਦੇ ਅੱਗ ਦੇ ਸਮੁੰਦਰ ਨੂੰ ਹੁਣ ਤਰਿਆ ਕਿਵੇਂ ਜਾਵੇ ਤੁਸੀਂ ਕਿਰਪਾ ਕਰੋ ਨਾਮ ਦੇ ਜਹਾਜ਼ ਤੇ ਚਾੜ ਕੇ ਪਾਰ ਉਤਾਰ ਸਕਦੇ ਜੇ ਨਹੀਂ ਤੇ ਸੰਸਾਰ ਸਮੁੰਦਰ ਜਿਹੜਾ ਇਹ ਅੱਗ ਦਾ ਹੀ ਸਮੁੰਦਰ ਹੈ ਪਰ ਤਾਂ ਕਿ ਇਹਦੇ ਵਿੱਚ ਅੱਗ ਦੀਆਂ ਨਦੀਆਂ ਵਗਦੀਆਂ ਹੰਸ ਹੇਤ ਲੋਭ ਕੋਪ ਹੰਸ ਹੁੰਦੀ ਹਿੰਸਾ ਲੋਭ ਦੀ ਨਦੀ ਹੈ ਕੋਪ ਕ੍ਰੋਧ ਦੀ ਨਦੀ ਇਸੇ ਤਰ੍ਹਾਂ ਹੇਤ ਹਿੱਤ ਮੋਹ ਦੀ ਨਦੀ ਕਹਿੰਦੇ ਨੇ ਨਾ ਮੋਹ ਪਾਰ ਲੱਗਣ ਦਿੰਦਾ ਨਾ ਲੋਭ ਪਾਰ ਲੱਗਣ ਦਿੰਦਾ ਨਾ ਕ੍ਰੋਧ ਪਾਰ ਲੱਗਣ ਦਿੰਦਾ ਇਹ ਚਾਰ ਪ੍ਰਤੱਖ ਨਦੀਆਂ ਅੱਗ ਦੀਆਂ ਵਗੀ ਜਾਂਦੀਆਂ ਤੇ ਮਹਾਰਾਜ ਤੋਂ ਪਾਰ ਕਿਵੇਂ ਜਾਇਆ ਜਾਵੇ ਤੁਸੀਂ ਕਿਰਪਾ ਕਰੋ ਨਾਮ ਦਾ ਆਸਰਾ ਬਖਸ਼ੋ ਆਪਣੇ ਚਰਨਾਂ ਦੇ ਆਸਰੇ ਦੇ ਜਹਾਜ਼ ਤੇ ਚਾੜ ਕੇ ਪਾਰ ਕਰ ਸਕਦੇ ਜੇ ਨਹੀਂ ਤੇ ਨਹੀਂ ਪਾਵਕ ਸਾਗਰ ਅਥਾਹ ਲਹਿਰ ਮੈਂ ਵੱਡੀਆਂ ਵੱਡੀਆਂ ਇਹਦੇ ਚ ਆਸ਼ਾ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਤੇ ਜੇ ਸੰਸਾਰ ਸਮੁੰਦਰ ਹੈ ਵੀ ਅੱਗ ਦਾ ਤੁਹਾਡੀ ਕਿਰਪਾ ਤੋਂ ਬਿਨਾਂ ਨਾ ਪਾਰ ਜਾਇਆ ਜਾਵੇਗਾ ਜੀ
ਤਾਰੋ
ਤਾਰਨ ਹਾਰੇ ਤਾਰਨ ਕਹਿੰਦੇ ਸਾਧ ਸੰਗਤ ਜੀ ਜਹਾਜ਼ ਨੂੰ ਤੁਸੀਂ ਜਹਾਜ਼ ਦਾ ਮਹਾਰਾਜ ਜਹਾਜ਼ ਦੀ ਨਿਆਈ ਆਪਣੇ ਨਾਮ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰੋ ਜੀ
ਮਾਧੋ ਤੂੰ ਠਾਕੁਰ ਸਿਰ ਮੋਰਾ
ਮਾਧੋ ਕਹਿੰਦੇ ਸਾਧ ਸੰਗਤ ਜੀ ਮਾਇਆ ਦੇ ਆਸਰੇ ਨੂੰ ਮਾਇਆ ਜਿਸ ਪ੍ਰਮਾਤਮਾ ਦੇ ਆਸਰੇ ਤੇ ਉਹਨੂੰ ਮਾਧੋ ਆਖੀਦਾ ਮਾਧੋ ਤੂੰ ਠਾਕੁਰ ਸਿਰ ਮੋਰਾ ਤੂੰ ਸਾਡਾ ਮਾਲਕ ਹੈ ਫਿਰ ਸ਼੍ਰੋਮਣੀ ਹੈ ਸਿਰ ਮੋਰਾ ਕਹਿੰਦੇ ਸ਼੍ਰੋਮਣੀ ਨੂੰ ਸਾਰਿਆਂ ਤੋਂ ਵੱਡਾ ਸ੍ਰਿਸ਼ਟੀ ਦੀ ਰੈਤਾ ਕਰਨ ਵਾਲਾ ਪਾਲਣਾ ਕਰਨ ਵਾਲਾ ਇਹਨੂੰ ਪੈਦਾ ਕਰਨ ਵਾਲਾ ਇਸ ਕਰਕੇ ਤੂੰ ਸਾਰਿਆਂ ਤੋਂ ਸ਼੍ਰੋਮਣੀ ਹੈ ਤੇ ਸਾਡਾ ਮਾਲਕ
ਹੈ
ਉੱਥੇ ਦੋਵਾਂ ਲੋਕਾਂ ਵਿੱਚ ਧੋਰਾ ਹੁੰਦਾ ਆਸਰਾ ਇੱਥੇ ਤੇ ਉੱਥੇ ਦੋਵਾਂ ਲੋਕਾਂ ਵਿੱਚ ਮਹਾਰਾਜ ਸਾਨੂੰ ਸਿਰਫ ਤੇਰਾ ਹੀ ਆਸਰਾ ਹੈ ਜਿੱਥੇ ਸਰੀਰ ਕਰਕੇ ਵਿਚਰਦੇ ਇਸ ਲੋਕ ਵਿੱਚ ਇੱਥੇ ਵੀ ਤੇਰਾ ਆਸਰਾ ਜਿੱਥੇ ਦੇਹ ਨਾ ਰਹੇਗੀ ਸਰੀਰ ਨਾਸ ਹੋ ਜਾਵੇਗਾ ਉੱਥੇ ਵੀ ਸਿਰਫ ਤੇਰਾ ਹੀ ਆਸਰਾ ਉਹਨਾਂ ਹੁਕਮ ਤੁਹਾਰਾ ਸੁਣੀਏ ਇਹਾਂ ਹਰ ਜਸ ਤੇਰਾ ਬਣੀਏ ਉੱਥੇ ਵੀ ਤੇਰਾ ਹੀ ਹੁਕਮ ਚੱਲਦਾ ਇੱਥੇ ਵੀ ਤੇਰੀ ਵਡਿਆਈ ਹੈ ਦੋਵਾਂ ਲੋਕਾਂ ਵਿੱਚ ਆਸਰਾ ਤੇਰਾ ਬਲ ਕੇ ਜਿੱਥੇ ਕੋਈ ਹੋਰ ਆਸਰਾ ਹੈ ਹੀ ਨਹੀਂ ਸੀ ਮਾਤਾ ਦੇ ਪੇਟ ਵਿੱਚ ਵੀ ਤੂੰ ਹੀ ਕਿਰਪਾ ਕੀਤੀ ਤੇ ਹੁਣ ਕਹਿੰਦੇ ਨੇ ਤੂੰ ਉਸ ਹਾਲਤ ਨੂੰ ਗੁਰਮੁਖਾ ਭੁੱਲ ਕਿਉਂਕਿ ਪਰਮਾਤਮਾ ਨੇ ਨਾਮ ਦਾ ਆਸਰਾ ਦੇ ਕੇ ਜਿੱਥੇ ਤੇਰੀ ਰੱਖਿਆ ਕੀਤੀ ਉਸ ਨਾਮ ਨੂੰ ਹੁਣ ਸੰਸਾਰ ਤੇ ਆਣ ਕੇ ਰੰਗ ਤਮਾਸ਼ਿਆਂ ਚ ਲਾ ਕੇ ਕਿਉਂ ਸਾਰ ਦਿੱਤਾ ਹਜ਼ੂਰ ਨੇ ਬਚਨ ਕੀਤੇ ਕਹਿੰਦੇ ਰੇ ਪਾਪੀ ਤੈ ਕਮਲ ਕੀ ਮਤ ਲੇਨ ਨਿਮਖ ਘੜੀ ਨਾ ਸਿਮਰ ਸਵਾਮੀ ਕਹਿੰਦੇ ਇੱਕ ਘੜੀ ਵੀ ਉਸ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਪਾਪੀਆ ਕਿ ਹੁਣ ਕਿਹੜੀ ਮਤ ਲੈ ਰਹੀ ਤੂੰ ਜੀਓ ਪਿੰਡ ਜਿਨ ਦੇਨ ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਜਾਨ ਦਿੱਤੀ ਪ੍ਰਾਣ ਦਿੱਤੇ ਇੰਨੇ ਸੁੱਖ ਦਿੱਤੇ ਕਦੀ ਨਿਮਕ ਮਾਤਰ ਵੀ ਉਹਦਾ ਸਿਮਰਨ ਨਹੀਂ ਕੀਤਾ। ਹੁਣ ਬਿਰਤੀ ਤੇਰੀ ਪਾਪ ਵਾਲੀ ਹੋ ਗਈ ਰੇ ਪਾਪੀ, ਤੇ ਕਮਲ ਕੀ ਮਤ ਲੀਨ, ਕਿੱਥੋਂ ਮਤ ਲੈ ਲਈ ਤੂੰ ਇਹ ਨਿਮਕ ਘੜੀ ਨਾ ਸਿਮਰ ਸਵਾਮੀ। ਜੀਓ ਪਿੰਡ ਜਨ ਦੀਨ ਰਹਾਓ, ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਕੀਨ। ਕਹਿੰਦੇ ਖਾਦਾ ਪੀਨਾ ਸੌਨਾ ਸੁਖ ਲੈਣਾ, ਪਰ ਨਾਮ ਦੇ ਵੇਲੇ ਤੈਨੂੰ ਫਿਰ ਕਿਉਂ ਵਜਰ ਪੈ ਜਾਂਦਾ, ਨਾਮ ਦੇ ਵੇਲੇ ਆਲਸ ਪੈ ਜਾਂਦੀ ਆ, ਨਾਮ ਵੇਲੇ ਤੇਰਾ ਉਦਮ ਕਿੱਥੇ ਚਲਿਆ ਜਾਂਦਾ, ਖਾਣ ਪੀਣ ਵੇਲੇ ਸੁਖ ਲੈਣ ਵੇਲੇ ਤੂੰ ਤਕੜਾ। ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਕੀਨ, ਗਰਭ ਉਦਰ ਬਲਾਕ ਕਰਦਾ ਤਾਂ ਉਹ ਦੇਨ। ਕਹਿੰਦੇ ਉਸ ਵੇਲੇ ਨੂੰ ਚੇਤੇ ਕਰ ਜਦੋਂ ਵਰਲਾਪ ਕਰਦਾ ਸਾਂ, ਜਦੋਂ ਦੀਨ ਸਾਂ, ਜਦੋਂ ਤੱਲੇ ਰਹਿੰਦਾ ਸਾਂ, ਜਦੋਂ ਕੋਈ ਨੀ ਸੀ ਤੇਰੀ ਰੱਖਿਆ ਕਰਨ ਵਾਲਾ, ਉਦੋਂ ਪ੍ਰਮਾਤਮਾ ਨੇ ਰੱਖਿਆ ਕੀਤੀ। ਤੇ ਹੁਣ ਬਾਹਰ ਆਣ ਕੇ ਪਾਪੀਆਂ ਵਾਲੀ ਮੱਤ, ਹੁਣ ਸੰਸਾਰ ਤੇ ਆਣ ਕੇ ਵਿੱਚੋਂ ਗਰਭ ਨਿਕਲ ਆਇਆ, ਖਸਮ ਸਾਰ ਦੁਨੀ ਚਿੱਤ ਲਾਇਆ ਮਹਾਰਾਜ ਦੇ ਵਚਨ। ਕਹਿੰਦੇ ਨੇ ਹੁਣ ਖਸਮ ਦਾ ਚੇਤਾ ਭੁੱਲ ਗਿਆ ਤੇ ਦੁਨੀ ਮਾਇਆ ਨਾਲ ਚਿੱਤ ਲਾ ਲਿਆ। ਹੁਣ ਤੇਰੀ ਦੁਨੀਆਂ ਚੰਗੀ ਲੱਗਦੀ, ਦੁਨੀਆਂ ਦੇ ਰੰਗ ਤਮਾਸ਼ੇ ਚੰਗੇ ਲੱਗਦੇ ਆ, ਪ੍ਰਮਾਤਮਾ ਦਾ ਨਾਮ ਨਾਮ ਸਿਮਰਤ ਖੀਣ। ਕਹਿੰਦੇ ਸਿਮਰਨ ਵੇਲੇ ਹੁਣ ਤੈਨੂੰ ਖੀਣ ਭਾਵ ਸਰੀਰ ਤੇਰਾ ਲਿਸਾ ਪੈ ਜਾਂਦਾ, ਉਵੇਂ ਖਾਣ ਪੀਣ ਨੂੰ ਤੂੰ ਤਕੜਾ, ਸਾਰੇ ਸੁੱਖ ਵੀ ਲੈ ਸਕਦਾ ਪ੍ਰਮਾਤਮਾ ਦੇ ਦਿੱਤੇ, ਪਰ ਉਹਨੂੰ ਚੇਤੇ ਨਹੀਂ ਕਰਦਾ। ਇਹਾਂ ਉਹਾਂ ਤੁਹਾਰੋ ਧੋਰਾ, ਕਹਿੰਦੇ ਉਹਨੂੰ ਚੇਤੇ ਕਰਿਆ ਕਰ, ਉਸ ਪ੍ਰਮਾਤਮਾ ਦਾ ਹੀ ਦੋਵਾਂ ਲੋਕਾਂ ਵਿੱਚ ਆਸਰਾ ਹੈ ਜੀ। ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ।
ਕੀਤੇ ਕਹੋ ਮੇਰਾ ਸਮਾਨ,
ਹੁਣ ਮਨੁੱਖ ਦਾ ਸੁਭਾਅ ਹੋ ਗਿਆ ਸਾਧ ਸੰਗਤ ਜੀ, ਕਹਿੰਦੇ ਉਹਦੇ ਕੀਤੇ ਨੂੰ, ਉਹਦੇ ਬਣਾਏ ਨੂੰ ਤੇ ਸੁਮੇਰ ਪਰਬਤ ਦੀ ਤਰ੍ਹਾਂ ਸਮਝਦਾ। ਕੀਤੇ ਕਹੋ ਮੇਰਾ, ਮੇਰ ਹੁੰਦਾ ਸੁਮੇਰ, ਸੁਮੇਰ ਪਰਬਤ ਆ ਸਾਰਿਆਂ ਤੋਂ ਵੱਡਾ। ਕਹਿੰਦੇ ਅਗਿਆਨਤਾ ਕਰਕੇ, ਅਣਜਾਣਪੁਣੇ ਕਰਕੇ ਜਿਹੜਾ ਮਨੁੱਖ ਆ ਪ੍ਰਮਾਤਮਾ ਦੀ ਬਣਾਈ ਸ੍ਰਿਸ਼ਟੀ ਨੂੰ, ਉਹਦੇ ਰਚੇ ਸਰੀਰਾਂ ਨੂੰ, ਦੇਹਾਂ ਨੂੰ ਤਾਂ ਵੱਡਾ ਬੰਨੀ ਬੈਠਾ, ਜਿਹੜੀ ਉਹਦੀ ਕੀਤੀ ਰਚਨਾ ਹੈ, ਰਚਨਾ ਇਹਨੂੰ ਵੱਡੀ ਲੱਗਦੀ ਹੈ। ਕੀਤੇ ਕਹੋ ਮੇਰਾ ਸਮਾਨ ਹੈ, ਅੱਗੇ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਕੀ ਬਚਨ ਕਰਦੇ ਹਨ।
ਕਰਨ ਹਾਰ ਤ੍ਰਿਣ ਜਾਨ,
ਕਹਿੰਦੇ ਜਿਹੜਾ ਕਰਨ ਵਾਲਾ ਉਹ ਤੇ ਕੱਖਾਂ ਦੀ ਨਿਆਈ ਨਾਮ ਲੂਮੀ ਆ, ਜਿਹੜਾ ਕਰਨ ਹਾਰ ਹੈ ਉਹ ਤ੍ਰਿਣ ਕੱਖਾਂ ਦੀ ਨਿਆਈ ਨਜ਼ਰੀ ਪੈਂਦਾ, ਉਹਦੀ ਕੀਤੀ ਰਚਨਾ ਵੱਡੀ ਲੱਗੀ ਜਾਂਦੀ ਸੁਮੇਰ ਪਰਬਤ ਦੀ ਤਰ੍ਹਾਂ। ਅਸਲ ਵਿੱਚ ਕਹਿੰਦੇ ਨੇ ਕਿਆ ਧਨ ਜੋਬਨ ਅਰ ਸੁਧ ਦਾਰਾ ਵੇਖਣ ਕਹੋ ਜੋ ਦਿਓ, ਦਿਨ ਮੈਂ ਅਟਕ। ਕਹਿੰਦੇ ਨੇ ਉਹਨਾਂ ਵਿੱਚ ਹੁਣ ਤੂੰ ਉਲਝ ਗਿਆ, ਅਟਕ ਗਿਆ, ਇੰਦਰੀ ਪ੍ਰੇਰ ਲਿਓ। ਕਹਿੰਦੇ ਗਿਆਨ ਇੰਦਰੀਆਂ ਨੇ ਤੇਰੇ ਮਨ ਨੂੰ ਐਸਾ ਪ੍ਰੇਰ ਲਿਆ, ਜਾਂ ਮਨ ਨੇ ਗਿਆਨ ਇੰਦਰੀ ਪ੍ਰੇਰ ਕੇ ਕਾਬੂ ਕਰ ਲਏ। ਇਹ ਸਾਰਾ ਕੁਝ ਅਸਲ ਵਿੱਚ ਤੇ ਸਿਰਫ ਦੇਖਣ ਲਈ ਸੀ, ਵੀ ਇਹ ਦੇਖ ਕੇ ਤੈਨੂੰ ਉਹਦਾ ਚੇਤਾ ਆ ਜਾਂਦਾ। ਕਿਆ ਧਨ ਜੋਬਨ ਅਰ ਸੁੱਤ ਦਾਰਾ, ਕਹਿੰਦੇ ਦਾਰਾ ਇਸਤਰੀ, ਸੁੱਤ ਪੁੱਤਰ, ਪਰਿਵਾਰ, ਧਨ, ਜੋਬਨ ਸਰੀਰ, ਵੇਖਣ ਕਹੋ ਜੋ ਦਿਓ। ਇਹ ਅਸਲ ਵਿੱਚ ਸਾਰਾ ਕੁਝ ਪ੍ਰਮਾਤਮਾ ਨੂੰ ਵੇਖਣ ਲਈ ਤੈਨੂੰ ਦਿੱਤਾ ਸੀ, ਵੀ ਪਰਿਵਾਰ ਨੂੰ ਵੇਖੇ ਤੈਨੂੰ ਰੱਬ ਚੇਤੇ ਆਵੇ, ਇਸ ਸਰੀਰ ਨੂੰ ਵੇਖੇ ਤੈਨੂੰ ਪ੍ਰਮਾਤਮਾ ਚੇਤੇ ਆਵੇ, ਇਹਨਾਂ ਅੱਖਾਂ ਨੂੰ ਦੇਖੇ, ਕੰਨਾਂ ਦੀ ਤੂੰ ਸਰੋਤ ਸੁਣੇ, ਪ੍ਰਮਾਤਮਾ ਦੀ ਵਡਿਆਈ ਤੈਨੂੰ ਚੇਤੇ ਆ ਜਾਵੇ। ਪਰ ਕਹਿੰਦੇ ਉਹ ਤਾਂ ਸਾਰਾ ਕੁਝ ਭੁੱਲ ਹੀ ਗਿਆ। ਤਿੰਨ ਮੈਂ ਅਟਕ, ਕਹਿੰਦੇ ਉੱਥੇ ਇਹਨਾਂ ਦੇ ਵਿੱਚ ਹੀ ਤੇਰਾ ਮਨ ਅਟਕ ਗਿਆ, ਗਿਆਨ ਇੰਦਰੀਆਂ ਦੇ ਵੱਸ ਹੋ ਗਿਆ ਤੂੰ। ਅਸਲ ਵਿੱਚ ਸਾਰਾ ਕੁਝ ਪ੍ਰਮਾਤਮਾ ਨੇ ਤੈਨੂੰ ਕੁਦਰਤ ਦਿੱਤੀ ਸੀ ਕਾਦਰ ਨੂੰ ਵੇਖਣ ਵਾਸਤੇ, ਪਰ ਇਹ ਸਾਰਾ ਕੁਝ ਪ੍ਰਾਪਤ ਕਰਕੇ ਵੀ ਤੈਨੂੰ ਰੱਬ ਨਾ ਚੇਤੇ ਆਇਆ।
ਤੂੰ ਦਾਤਾ ਮੰਗਣ ਕਉ ਸਗਲੀ,
ਕਹਿੰਦੇ ਨੇ ਫਿਰ ਤੂੰ ਦਾਤਾ, ਸਾਰੀ ਸ੍ਰਿਸ਼ਟੀ ਤੇਰੇ ਤੋਂ ਮੰਗਣ ਵਾਲੀ ਹੈ। ਹਜ਼ੂਰ ਦੇ ਬਚਨ ਨੇ ਗਾੜੇ ਗੜਾੜ ਕੇ ਤੋੜਨ ਹਾਰ ਸੁਭਾਤਰ ਹੀ ਜਗ ਚਾਰ ਲਵਈਆ, ਸਾਹਿਬ ਸ੍ਰੀ ਸਭ ਕੁਛ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਕਹਿੰਦੇ ਮੰਗਤਿਆਂ ਨੂੰ, ਕਹਿੰਦੇ ਸਾਰੀ ਸ੍ਰਿਸ਼ਟੀ ਤੇਰੇ ਦਰ ਦੀ ਮੰਗਦੀ ਹੈ, ਤੇ ਦੇਣ ਵਾਲਾ ਤੂੰ ਸਿਰਫ ਇੱਕ ਦਾਤਾ ਆਪ ਹੀ ਹੈ। ਬ੍ਰਹਮਾ ਬਿਸਨ ਸਿਰੇ ਤਿਆ ਗਣਤ, ਤਿਨ ਕੋ ਮੋਹ ਭਜਾ ਮਨ ਮਦਕਾ, 84 ਲਖ ਜੋਨਿਓ ਪਾਈ, ਰਿਜਕ ਦੀਆ ਸਭ ਰੂਪ ਕਦਕਾ, ਸੇਵਕ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਕਹਿੰਦੇ ਵਾਹਿਗੁਰੂ ਦੀ ਸਾਧ ਸੰਗਤ ਜੀ ਸਾਰਿਆਂ ਨੂੰ ਅਸਲ ਵਿੱਚ ਦਾਤਾ ਦੇਣ ਵਾਲਾ, ਬਾਕੀ ਸਾਰੀ ਸ੍ਰਿਸ਼ਟੀ ਉਹਦੇ ਦਰ ਦੀ ਮੰਗਤੀ ਹੈ। ਬ੍ਰਹਮਾ ਬਿਸਨ ਸਿਰੇ ਤਿਆ ਗਣਤ, ਤਿਨ ਕੋ ਮੋਹ ਭਜਾ ਮਨ ਮਦਕਾ, ਕਹਿੰਦੇ ਕੋਈ ਬ੍ਰਹਮੇ ਨੂੰ ਦਾਤਾ ਮੰਨੀ ਬੈਠਾ, ਕੋਈ ਸ਼ਿਵਜੀ ਨੂੰ ਦਾਤਾ ਮੰਨੀ ਬੈਠਾ, ਕੋਈ ਵਿਸ਼ਨੂੰ ਨੂੰ ਦਾਤਾ ਮੰਨੀ ਬੈਠਾ, ਪਰ ਕਹਿੰਦੇ ਅਸਲ ਵਿੱਚ ਉਹਦੇ ਪੈਰਾਂ ਕੀਤੇ ਆ ਕਿਸੇ ਵੱਡੇ ਦਾਤੇ ਦੇ, ਇਹਨਾਂ ਦੇ ਤੇ ਆਪਣੇ ਮਨ ਨੂੰ ਮੋਹ। 84 ਲੱਖ ਜੋਨ ਪਾਈ, ਰਿਜਕ ਦੀਆ ਸਭ ਰੂਪ ਕੋ ਦਾਤਕਾ, ਕਹਿੰਦੇ ਜਿਹਨੇ 84 ਲੱਖ ਜੋਨ ਪੈਦਾ ਕੀਤੀ ਹੈ, ਰਿਜਕ ਦੇਣ ਵਾਲਾ ਉਹ ਪ੍ਰਮਾਤਮਾ ਆਪ ਹੈ। ਰਿਜਕ 84 ਲੱਖ ਦਾ ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ, ਬਾਕੀ ਸਾਰੇ ਉਹਦੇ ਦਾਤੇ ਮੰਗਦੇ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਦਾਤਾ ਸਰੂਪ ਹੈ ਜੀ।
ਦਾਨ ਦੇਹੇ ਪ੍ਰਭ ਭਾਨ,
ਭਾਨੇ ਦਾ ਅਰਥ ਹੁੰਦਾ ਸਾਧ ਸੰਗਤ ਜੀ ਭਾਣਾ ਪਾ ਜਾਣਾ। ਕਹਿੰਦੇ ਜਿਹੜੇ ਤੈਨੂੰ ਪਾ ਜਾਂਦੇ ਆ ਨਾ, ਤੈਨੂੰ ਦਾਤਾ ਮੰਨਦੇ ਆ, ਜਿਹਨਾਂ ਨੂੰ ਪਤਾ ਵੀ ਤੂੰ ਹੀ ਅਸਲ ਵਿੱਚ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਦਾਤਾ ਦੇਣ ਵਾਲਾ ਦਾਤਾ ਹੈ, ਉਹ ਤੈਨੂੰ ਭਾਉਂਦੇ ਆ, ਜਿਹੜੇ ਤੈਨੂੰ ਭਾਉਂਦੇ ਦਾਨ ਦੇਹੇ, ਨਾਮ ਦਾ ਦਾਨ ਵੀ ਤੂੰ ਆਪ ਕਿਰਪਾ ਕਰਕੇ ਉਹਨਾਂ ਨੂੰ ਦਿੰਦਾ ਹੈ, ਅਥਵਾ ਦਾਨ ਦੇਹੇ ਪ੍ਰਭ ਭਾਨੈ, ਆਪਣੇ ਭਾਣੇ ਵਿੱਚ ਹੀ ਸਾਧ ਸੰਗਤ ਸਾਰਿਆਂ ਨੂੰ ਉਹ ਦਾਨ ਦਿੰਦਾ। ਕਿਸੇ ਨੂੰ ਕੀ ਦਾਨ ਦੇਵੇਗਾ, ਜਿਵੇਂ ਉਹਦਾ ਭਾਣਾ ਹੋਵੇਗਾ ਤਿਵੇਂ ਹੀ ਮਿਲੇਗਾ ਜੀ। ਫਿਰ ਉਹਦੀ ਸਾਧ ਸੰਗਤ ਦੀ ਜਿਹੜੀ ਬਖਸ਼ਿਸ਼ ਆ, ਉਹਦੇ ਜਿਹੜੇ ਕਰਤੱਵ ਨੇ ਏਡੇ ਦੇ ਸਮਰੱਥ ਦੇ ਉਸ ਪ੍ਰਮਾਤਮਾ ਦੇ, ਖਿਨੈ ਮੈਂ ਅਵਰਾ ਕਹਿੰਦੇ ਜੀ, ਇੱਕ ਖਿਨ ਵਿੱਚ, ਖਿਨ ਹੁੰਦਾ ਸਾਧ ਸੰਗਤ ਜਿਹਨੂੰ ਸੰਸਕ੍ਰਿਤ ਵਿੱਚ ਕਛਣ ਕਹਿੰਦੇ ਆ, ਪੰਜਾਬੀ ਵਿੱਚ ਆਪਾਂ ਉਹਨੂੰ ਖਿਨ ਕਹਿੰਦੇ ਆ, ਅੱਖ ਬੰਦ ਕਰਕੇ ਖੋਲਣ ਦਾ, ਅੱਖ ਝਮਕਣ ਜਿੰਨਾ ਸਮਾਂ ਇਹਦੇ ਵਿੱਚ, ਕਹਿੰਦੇ ਉਹ ਕੁਝ ਤੋਂ ਕੁਝ ਬਣਾ ਸਕਦਾ। ਇੱਕ ਖਿਨ ਦੇ ਵਿੱਚ ਕਿਸੇ ਤਰ੍ਹਾਂ ਦੀ ਸ੍ਰਿਸ਼ਟੀ ਦੀ ਸਾਧ ਸੰਗਤ ਜੀ ਉਹ ਲੈਦਾ ਕਰ ਸਕਦਾ ਤੇ ਕਿਸੇ ਤਰ੍ਹਾਂ ਦੀ ਸ੍ਰਿਸ਼ਟੀ ਨੂੰ ਪੈਦਾ ਕਰ ਸਕਦਾ ਇੱਕ ਖਿਨ ਵਿੱਚ। ਹਜ਼ੂਰ ਦੇ ਬਚਨ ਨੇ ਛਿਨਮੈ ਰਾਉ ਰੰਗ ਕਰ ਡਾਰੇ, ਛਿਨਮੈ ਰਾਉ ਰੰਗ ਕੋ ਕਰਾਈ ਰਾਉ ਰੰਗ ਕਰ ਡਾਰੇ, ਰਿਤੇ ਭਰੇ ਭਰੇ ਸਖਨਾਵੈ ਜਾਂ ਤਾਕੂ ਵਿਵਹਾਰੇ। ਇੱਕ ਛਿਨ ਮਾਤਰ ਵਿੱਚ ਕਹਿੰਦੇ ਨੇ ਰਾਜੇ ਨੂੰ ਭਖਾਰੀ ਕਰ ਸਕਦਾ, ਭਖਾਰੀ ਨੂੰ ਰਾਜਾ ਬਣਾ ਸਕਦਾ। ਨਦੀਆਂ ਵਿੱਚ ਟਿੱਬੇ ਦਿਖਾ ਦੇ, ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾਹ। ਕਹਿੰਦੇ ਜਿੱਥੇ ਨਦੀਆਂ ਨਜ਼ਰੀ ਪੈਂਦੀਆਂ ਜਿੱਥੇ ਪਰਬਤ ਵਿਖਾਲ ਸਕਦਾ, ਤੇ ਇੱਕ ਛਿਨ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗੇਗੀ। ਕੀੜਿਆਂ ਨੂੰ ਸਾਧ ਸੰਗਤ ਜੀ ਕੀੜਿਆਂ ਦੀ ਤਰ੍ਹਾਂ ਰੁਲਣ ਵਾਲਿਆਂ ਨਿਮਾਣਿਆਂ ਜੀਵਾਂ ਨੂੰ ਪਾਤਸ਼ਾਹੀਆਂ ਦੇ ਸਕਦਾ, ਤੇ ਜਿਹੜੇ ਪਾਤਸ਼ਾਹ ਹੰਕਾਰੀ ਹੋ ਗਏ ਉਹਨਾਂ ਨੂੰ ਇੱਕ ਪਲ ਚ ਭਖਾਰੀ ਬਣਾ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਦੇ ਆਕਾਸ਼ ਚੜਾਵੈ ਚੜੇ ਆਕਾਸ਼ ਕਰਾਵੈ, ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ। ਕਹਿੰਦੇ ਮੂਰਖਾਂ ਨੂੰ ਉਹ ਵਿਦਵਾਨ ਬਣਾ ਸਕਦਾ, ਇੱਕ ਪਲ ਚ, ਕੋਈ ਦੇਰ ਨਾ ਲੱਗੇਗੀ। ਰਾਜਿਆਂ ਨੂੰ ਭਖਾਰੀ ਤੇ ਭਿਖਾਰੀਆਂ ਨੂੰ ਰਾਜਾ ਇੱਕ ਛਿਨ ਵਿੱਚ ਕਰ ਸਕਦਾ। ਉਹ ਜਲ ਤੇ ਥਲ ਕਰ ਥਲ ਤੇ ਕੂਆ, ਜਿੱਥੇ ਅੱਜ ਜਲ ਨਜ਼ਰੀ ਪੈਂਦਾ ਜਿੱਥੇ ਸਮੁੰਦਰ ਹੈ, ਇੱਥੇ ਸਾਧ ਸੰਗਤ ਜੀ ਥਲ ਬਣਾ ਸਕਦਾ। ਜਿੱਥੇ ਥਲ ਹੈ ਇੱਥੇ ਕੂਆ ਖੱਡਾ ਬਣਾ ਸਕਦਾ, ਖੱਡਾ ਦਾ ਖੂਹ, ਤੇ ਫਿਰ ਉਹਨੂੰ ਕੋਈ ਦੇਰ ਨਾ ਲੱਗੇਗੀ। ਹਰਨ ਭਰਨ ਜਾ ਕਰ ਨੇਤਰ ਫੋਰ, ਮਹਾਰਾਜ ਦੇ ਬਚਨ ਕਹਿੰਦੇ ਨੇ ਇੱਕ ਨੇਤਰ ਫੋਰ ਅੱਖ ਦੇ ਪੁਲਕਾਰੇ ਵਿੱਚ, ਅੱਖ ਦੇ ਫੋਰ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਕਰ ਸਕਦਾ, ਅੱਖ ਦੇ ਫੋਰ ਵਿੱਚ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਨੂੰ ਨਾਸ ਕਰ ਸਕਦਾ। ਇਹਦਾ ਸਮਰੱਥ ਹੈ ਅਕਾਲ ਪੁਰਖ ਵਾਹਿਗੁਰੂ ਜੀ।
ਅਚਰਜ ਚਰਚ ਤੁਮਾਰੇ,
ਕਹਿੰਦੇ ਤੇਰੇ ਅਚਰਜ ਕਰਨ ਵਾਲੇ ਕੌਤਕਾਂ ਨੇ ਅਸਲ ਵਿੱਚ ਸਾਡੇ ਮਨ ਨੂੰ ਮੋਹ ਲਿਆ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਕਹਿੰਦੇ ਨੇ ਇੱਕ ਖੇਲ ਵਿੱਚ ਤੂੰ ਕੁਝ ਤੋਂ ਕੁਝ ਕਰ ਸਕਦਾ, ਇੰਨਾ ਸਮਰੱਥ ਹੈ ਤੇਰੇ ਜਿਹੜੇ ਅਚਰਜ ਕਰਨ ਵਾਲੇ ਕੌਤਕ ਹੈ, ਇਹਨਾਂ ਕਰਕੇ ਸਾਡਾ ਮਨ ਮੋਹਿਆ ਹੋਇਆ ਹੈ।
ਰੂੜੋ ਗੂੜੋ ਗਹਿਰ ਗੰਭੀਰ,
ਰੂੜੋ ਕਹਿੰਦੇ ਸਾਧ ਸੰਗਤ ਜੀ ਸੁੰਦਰ ਨੂੰ, ਕਹਿੰਦੇ ਨੇ ਸਭ ਬਾਗ ਬਗੀਚਿਆਂ ਵਿੱਚ ਤੇਰੀ ਸੁੰਦਰਤਾ, ਕੁਦਰਤ ਵਿੱਚ ਚੱਲਦੇ ਝਰਨਿਆਂ ਵਿੱਚ, ਵਗਦੀਆਂ ਨਦੀਆਂ ਵਿੱਚ, ਚੱਲਦੀ ਹਵਾ ਵਿੱਚ, ਇਹ ਸੁੰਦਰਤਾ ਕਿੱਥੋਂ ਆਈ? ਇਹ ਸਾਰੀ ਤੇਰੀ ਦਿੱਤੀ ਸੁੰਦਰਤਾ। ਫੁੱਲਾਂ ਦੀ ਖੁਸ਼ਬੂ ਕਿੱਥੋਂ ਆਈ ਹੈ? ਤੇਰੀ ਪਾਈ ਹੈ। ਫਲਾਂ ਦੇ ਰਸ ਕੌਣ ਭਰਦਾ? ਤੂੰ ਭਰ ਸਕਦਾ। ਰੂੜੋ ਗੂੜੋ, ਗੂੜੋ ਹੁੰਦਾ ਸਾਧ ਸੰਗਤ ਜੀ ਗੁਪਤ, ਕਹਿੰਦੇ ਫਿਰ ਤੂੰ ਗੁਪਤ ਤੋਂ ਗੁਪਤ ਹੈ। ਸੂਸ਼ਮ ਤੇ ਸੂਸ਼ਮ ਕਰਦੀ ਨੇ, ਬ੍ਰਿਧਨ ਬ੍ਰਿਧ ਬਤਾਏ ਕਰਗੀ ਧਰ ਪਾਤਸ਼ਾਹ ਜੀ ਦੇ ਬਚਨ ਕਹਿੰਦੇ ਉਹ ਸੂਖਮ ਤੋਂ ਸੂਖਮ ਹੈ, ਗੁਪਤ ਤੋਂ ਗੁਪਤ ਹੈ। ਰੂੜੋ ਗੂੜੋ ਗਹਿਰ ਗੰਭੀਰੋ, ਗਹਿਰ ਗੰਭੀਰ ਹੁੰਦਾ ਸਾਧ ਸੰਗਤ ਜੀ ਅਸਲ ਵਿੱਚ ਡੂੰਘਾ। ਕਹਿੰਦੇ ਨੇ ਜਿੱਥੇ ਮਨ ਦੀ ਪਹੁੰਚ ਨਹੀਂ, ਜਿੱਥੇ ਸ਼ਾਸਤਰਾਂ ਦੀ ਪਹੁੰਚ ਨਹੀਂ, ਤੂੰ ਇੰਨਾ ਰੂੜੋ ਗੂੜੋ ਗਹਿਰ ਗੰਭੀਰੋ, ਤਾਂ ਤੇਰੀ ਸੁੰਦਰਤਾ ਸਾਰੇ ਸੰਸਾਰ ਵਿੱਚ ਹੈ, ਤੂੰ ਗੁਪਤ ਰੂਪ ਹੋ ਕੇ ਸਾਰਿਆਂ ਵਿੱਚ ਵਿਚਰ ਰਿਹਾ ਹੈ।
ਉੱਚੋ ਅਗਮ ਅਪਾਰੇ,
ਜਿੱਥੇ ਉੱਚਿਆਂ ਤੋਂ ਉੱਚਾ, ਅਗਮ ਮਨ ਦੀ ਪਹੁੰਚ ਤੋਂ ਪੜੇ ਹੈ, ਅਪਾਰ ਕਹਿੰਦੇ ਜਿੱਥੇ ਪ੍ਰਕਿਰਤੀ ਦਾ ਪ੍ਰਭਾਵ ਨਹੀਂ ਪਹੁੰਚ ਸਕਦਾ, ਤੂੰ ਇੰਨਾ ਸ਼ਕਤੀਵਾਨ ਹੈ। ਤੇਰੀ ਪਹੁੰਚ ਉੱਥੋਂ ਤੱਕ ਹੈ ਜਿੱਥੇ ਮਨ ਦੀ ਸੋਚ, ਮਨ ਦਾ ਫੁਰਨਾ, ਮਨ ਦੀ ਕਲਪਨਾ ਵੀ ਨਹੀਂ ਜਾ ਸਕਦੀ, ਅਸਲ ਵਿੱਚ ਤੇਰੀ ਪਹੁੰਚ ਉੱਥੋਂ ਤੱਕ ਹੈ। ਉੱਚੋ ਅਗਮ ਅਪਾਰੇ, ਤੇਰਾ ਪਾਰਾਵਾਰ ਕੋਈ ਨਹੀਂ ਪਾ ਸਕਿਆ, ਇੰਨਾ ਉੱਚਾ ਹੈ, ਇੰਨਾ ਵੱਡਾ ਹੈ ਤੂੰ।
ਸਾਧ ਸੰਗ ਜਾਓ ਤੁਮਹੇ ਮਿਲਾਇਓ,
ਜਿਸ ਵੇਲੇ ਤੂੰ ਕਿਰਪਾ ਕੀਤੀ ਤੇ ਫਿਰ ਸਾਧ ਸੰਗਤ ਵਿੱਚ ਮਿਲਾ ਦਿੱਤਾ। ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ, ਕਹਿੰਦੇ ਉਹਨਾਂ ਸੰਤਾਂ ਦੀ ਸਰਨ ਵਿੱਚ ਅਸਲ ਵਿੱਚ ਮਹਾਰਾਜ ਸਾਨੂੰ ਪਾਓ ਜਿਨ੍ਹਾਂ ਨੇ ਆਪਣਾ ਮਨ ਵਸ ਵਿੱਚ ਕੀਤਾ। ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਸਾਧ ਕੌਣ ਹੈ, ਕਿਹਨਾਂ ਗੁਰਮੁਖਾਂ ਦੀ ਸੰਗਤ ਕਰਨੀ ਹੈ? ਆਪਾਂ ਗੁਰਮੁਖ ਕਿਹਨੂੰ ਕਹਿ ਸਕਦੇ ਹਾਂ ਜਿਹਨੇ ਆਪਣੇ ਮਨ ਨੂੰ ਵਸ ਕੀਤਾ? ਜਿਹੜਾ ਮਾਨਵ ਸਾਧ ਸੰਗਤ ਜੀ ਅਸਲ ਵਿੱਚ ਮਨ ਦੇ ਵਾਸ ਵਿੱਚ ਹੋਇਆ, ਉਹ ਸਾਧੂ ਨਹੀਂ। ਭਾਵੇਂ ਲਿਬਾਸ ਸਾਧੂਆਂ ਵਾਲਾ ਪਾਈ ਫਿਰੇ, ਉਹ ਨੀ ਸਾਧ। ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ, ਮਨ ਜਿਹਨਾਂ ਦੇ ਵਸ ਵਿੱਚ ਸਾਧ ਸੰਗਤ ਜੀ ਅਸਲ ਵਿੱਚ, ਉਹਨਾਂ ਹੀ ਸੰਤਾਂ ਦੀ ਸ਼ਰਨ ਵਿੱਚ ਜਾਵਾਂਗੇ ਤਾਂ ਪੂਰਾ ਲਾਭ ਤਾਂ ਹੀ ਪ੍ਰਾਪਤ ਹੋਵੇਗਾ। ਮਹਾਰਾਜ ਤੁਸੀਂ ਸਾਡੇ ਤੇ ਐਸੀ ਕਿਰਪਾ ਕਰੋ, ਉਹਨਾਂ ਗੁਰਮੁਖਾਂ ਦੀ ਸੰਗਤ ਸਾਨੂੰ ਬਖਸ਼ੋ। ਤੇ ਜਿਸ ਵੇਲੇ ਮਹਾਰਾਜ ਨੇ ਅਰਦਾਸ ਬੇਨਤੀ ਸੁਣ ਕੇ ਸੰਤਾਂ ਦੀ, ਗੁਰਮੁਖਾਂ ਦੀ, ਸੇਵਕਾਂ ਦੀ, ਜਨਾਂ ਦੀ ਸੰਗਤ ਬਖਸ਼ ਦਿੱਤੀ, ਤਾਂ ਸਿਮਰਨ
ਕਹੋ ਸੁਣੀ ਤੁਹਾਡੀ ਬਾਣੀ।
ਉਸ ਵੇਲੇ ਮਹਾਰਾਜ ਨੇ ਤੁਹਾਡੀ ਬਾਣੀ ਸਾਨੂੰ ਸੁਣਨ ਨੂੰ ਮਿਲੀ, ਉਹ ਬਾਣੀ ਜਿਹੜੀ ਤੁਹਾਡੇ ਨਾਲ ਮਿਲਾਪ ਕਰਵਾ ਸਕਦੀ ਸੀ, ਉਹ ਬਾਣੀ ਜਿਹੜੀ ਪਰਾਵਸਥਾ ਤੋਂ ਪ੍ਰਾਪਤ ਹੋਈ ਜਦੋਂ ਤੁਸੀਂ ਸਾਧ ਸੰਗਤ ਵਿੱਚ ਮਿਲਿਆ, ਉਸ ਵੇਲੇ ਉਹ ਬਾਣੀ ਸਾਨੂੰ ਸੁਣਨ ਵਾਸਤੇ ਪ੍ਰਾਪਤ ਹੋਈ। ਹੁਣ ਬਾਣੀ ਦਾ ਸਾਧ ਸੰਗਤ ਜੀ ਮਹਾਤਮਾ ਕਿੰਨਾ ਕਹਿ। ਸਤਵੇਂ ਪਾਤਸ਼ਾਹ ਜੀ ਨੇ ਇੱਕ ਵਾਰੀ ਕੁਝ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਾਣੀ ਦਾ ਬਹੁਤ ਅਦਬ ਸਤਿਕਾਰ ਕਰਦੇ ਜੇ, ਤੁਸੀਂ ਹੁਕਮ ਕੀਤਾ ਬਾਣੀ ਪੜ੍ਹਨੀ ਹੈ, ਇਹਦੇ ਨਾਲ ਭਲਾ ਹੋਵੇਗਾ, ਪਰ ਅਸੀਂ ਤੇ ਅਰਥ ਬਹੁਤ ਨੀ ਜਾਣਦੇ, ਸਾਨੂੰ ਤੇ ਇਸ ਬਾਣੀ ਦੇ ਅਰਥਾਂ ਦਾ ਕੋਈ ਪਤਾ ਨਹੀਂ, ਫਿਰ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਨਹੀਂ? ਸਾਡੀ ਪੜ੍ਹੀ ਬਾਣੀ ਕੀ ਕਰੇਗੀ ਜਦੋਂ ਸਾਨੂੰ ਅਰਥਾਂ ਦਾ ਹੀ ਕੋਈ ਗਿਆਨ ਨਹੀਂ? ਸਤਵੇਂ ਪਾਤਸ਼ਾਹ ਜੀ ਨੇ ਆਖਿਆ ਤੁਹਾਨੂੰ ਕੱਲ ਨੂੰ ਜਵਾਬ ਦੇਵਾਂਗੇ ਵੀ ਬਾਣੀ ਪੜ੍ਹੀ ਦਾ ਕੀ ਲਾਭ ਹੈ। ਅਗਲੇ ਦਿਨ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਦੇ ਚੜ੍ਹ ਕੇ ਨਿਕਲੇ ਬਾਹਰ ਸਾਰੀਆਂ ਸੰਗਤਾਂ ਨਾਲ ਪਿੱਛੇ ਪਿੱਛੇ। ਇੱਕ ਪਹਾੜੀ ਦੇ ਉੱਤੇ ਕੋਈ ਸਾਧ ਸੰਗਤ ਜੀ ਠੀਕ ਨੀ ਲਿਸ਼ਕਾਂ ਮਾਰਦੀ ਸੀ। ਮਹਾਰਾਜ ਨੇ ਆਖਿਆ ਉਹ ਕੀ ਚਮਕਾ ਮਾਰਦਾ ਬਈ, ਫੜ ਕੇ ਲਿਆਓ। ਜਦੋਂ ਇੱਕ ਸੇਵਕ ਗਿਆ ਫੜ ਕੇ ਲਿਆਂਦਾ, ਆਖਿਆ ਮਹਾਰਾਜ ਇਹ ਤੇ ਠੀਕ ਰਿਹਾ ਕਿਸੇ ਭਾਂਡੇ ਦੀ ਭੱਜੀ ਹੋਈ। ਹਜ਼ੂਰ ਨੇ ਆਖਿਆ ਤੁਹਾਨੂੰ ਪਤਾ ਇਹ ਚਮਕਦੀ ਕਿਉਂ ਹੈ? ਆਖਿਆ ਨਹੀਂ ਜੀ। ਮਹਾਰਾਜ ਗੁਰੂ ਹਰਿ ਸਾਹਿਬ ਜੀ ਨੇ ਆਖਿਆ ਇਹ ਚਮਕਦੀ ਤਾਂ ਹੈ ਭਈ ਇਹ ਘਿਓ ਵਾਲੇ ਭਾਂਡੇ ਦੀ ਠੀਕ ਰਿਹਾ। ਅਸਲ ਵਿੱਚ ਇਸ ਭਾਂਡੇ ਵਿੱਚ ਕੁਝ ਸਮਾਂ ਪਹਿਲਾਂ ਲੰਮੀ ਦੇਰ ਤੱਕ ਕਿਸੇ ਨੇ ਘਿਓ ਪਾ ਛੱਡਿਆ, ਹੁਣ ਇਹ ਭਾਂਡਾ ਭੱਜ ਗਿਆ। ਦੇਖੋ ਬਾਕੀ ਵੀ ਕਿੰਨੀਆਂ ਠੀਕਰੀਆਂ ਲੱਗ ਗਏ ਆ, ਕੋਈ ਨੀ ਚਮਕਦੇ। ਇਹ ਸਿਰਫ ਇਸ ਲਈ ਚਮਕਦੀ ਆ ਵੀ ਇਹਦੇ ਵਿੱਚ ਕੁਝ ਸਮਾਂ ਘਿਓ ਪਿਆ ਰਿਹਾ, ਤੇ ਹੁਣ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਉਹ ਥੰਧਿਆਈ ਬਾਹਰ ਆ ਗਈ ਤੇ ਹੁਣ ਉਹ ਚਮਕਾ ਮਾਰਦੀ ਹੈ। ਤੁਸੀਂ ਕੱਲ ਪੁੱਛਿਆ ਸੀ ਵੀ ਬਾਣੀ ਦਾ ਸਾਨੂੰ ਅਰਥ ਬੋਧ ਕੋਈ ਨਹੀਂ, ਸਾਨੂੰ ਅਰਥਾਂ ਦਾ ਪਤਾ ਨੀ ਲੱਗਦਾ, ਕੋਈ ਗਿਆਨ ਨਹੀਂ, ਤੇ ਅਸੀਂ ਬਾਣੀ ਪੜ੍ਹੀਏ ਕਿ ਨਾ ਪੜ੍ਹੀਏ? ਮਹਾਰਾਜ ਨੇ ਆਖਿਆ ਭਾਈ, ਬਾਣੀ ਜਿਹੜੀ ਹੈ ਇਹ ਸੰਸਕਾਰ ਰੂਪ ਹੋ ਕੇ ਮਨ ਚ ਵਸ ਜਾਂਦੀ ਹੈ। ਜਿਵੇਂ ਆ ਕਦੇ ਘਿਓ ਵਾਲਾ ਭਾਂਡਾ ਸੀ ਤੇ ਇਹਦੇ ਵਿੱਚ ਘਿਓ ਪਿਆ ਰਹਿਣ ਕਰਕੇ ਅੱਜ ਸੂਰਜ ਦੀਆਂ ਕਿਰਨਾਂ ਪਈਆਂ ਤੇ ਥੰਧਿਆਈ ਬਾਹਰ ਆ ਗਈ ਹੈ, ਕਿਉਂਕਿ ਥੰਧਿਆਈ ਇਹਦੇ ਵਿੱਚ ਸੀ, ਅੱਜ ਗਰਮੀ ਪਈ ਤੇ ਬਾਹਰ ਆ ਗਈ। ਇਸੇ ਤਰ੍ਹਾਂ ਮਨ ਵੀ ਇੱਕ ਭਾਂਡੇ ਦੀ ਨਿਆਈ ਹੈ। ਮਨ ਰੂਪੀ ਭਾਂਡੇ ਵਿੱਚ ਜਦੋਂ ਰੋਜ਼ ਆਪਾਂ ਨਿਤਨੇਮ ਕਰਨ ਰੂਪ ਬਾਣੀ ਪਾਵਾਂਗੇ, ਉਪਦੇਸ਼ ਦੇਵਾਂਗੇ ਗੁਰੂ ਸਾਹਿਬ ਦਾ, ਇਹ ਸੰਸਕਾਰ ਬਣ ਕੇ ਮਨ ਦੇ ਵਿੱਚ ਹੀ ਵਸ ਜਾਵੇਗਾ। ਕਹਿੰਦੇ ਫਿਰ ਕਦੀ ਗੁਰੂ ਰੂਪ ਸੂਰਜ ਦੀਆਂ ਉਪਦੇਸ਼ ਰੂਪ ਕਿਰਨਾਂ ਪੈਣਗੀਆਂ, ਉਸੇ ਵੇਲੇ ਮਨ ਭਗਤੀ ਵਾਲੇ ਪਾਸੇ ਮੁੜ ਆਵੇਗਾ। ਬਹੁਤ ਵਾਰ ਆਪਾਂ ਵੇਖਿਆ ਸਾਧ ਸੰਗਤ ਜੀ ਆਦਮੀ ਕਹਿੰਦੇ ਆ ਸਾਡਾ ਜੀ ਬਾਣੀ ਪੜ੍ਹਿਆ ਮਨ ਹੀ ਨੀ ਲੱਗਦਾ, ਬਾਣੀ ਪੜ੍ਹਦੇ ਆ ਮਨ ਭੱਜਾ ਫਿਰਦਾ। ਉਹ ਹੀ ਗੁਰੂ ਕਾ ਸਿੰਘ ਕੁਝ ਸਮੇਂ ਬਾਅਦ ਕਹਿੰਦਾ ਜੀ ਹੁਣ ਬਾਣੀ ਪੜ੍ਹਨ ਨੂੰ ਬੜਾ ਚਿੱਤ ਕਰਦਾ ਮੇਰਾ, ਹੁਣ ਮੈਂ ਬਾਣੀ ਪੜ੍ਹਦਾ ਤੇ ਮੈਨੂੰ ਸਮੇਂ ਦਾ ਵੀ ਪਤਾ ਨੀ ਲੱਗਦਾ, ਕਿਹੜੇ ਵੇਲੇ ਸਮਾਂ ਲੰਘ ਜਾਂਦਾ, ਸਰੀਰ ਦੀ ਵੀ ਕੋਈ ਸੁੱਧ ਨਹੀਂ, ਹੁਣ ਮੈਨੂੰ ਬਾਣੀ ਵਿੱਚ ਰਾਸ ਆਉਂਦਾ, ਬਲਕਿ ਹੁਣ ਮੈਂ ਬਾਣੀ ਪੜ੍ਹਾਂ ਤੇ ਹਟਣ ਵਾਸਤੇ ਵੀ ਚਿੱਤ ਨੀ ਕਰਦਾ। ਬਾਣੀ ਉਹ ਹੀ ਆ ਸਾਧ ਸੰਗਤ ਜੀ, ਪੜ੍ਹਨ ਵਾਲਾ ਵੀ ਉਹੀ ਆ, ਮਨ ਵੀ ਉਹੀ ਆ, ਫਿਰ ਕੀ ਫਰਕ ਪਿਆ? ਫਰਕ ਇਹ ਪਿਆ ਵੀ ਹੌਲੀ ਹੌਲੀ ਸਾਧ ਸੰਗਤ ਜੀ ਜਿਹੜਾ ਨਿਤਨੇਮ ਹੈ ਜਿਹੜੀ ਬਾਣੀ ਪੜ੍ਹਨੀ, ਇਹ ਸਾਡੇ ਮਨ ਨੂੰ ਸਿੰਜ ਦਿੰਦੀ ਅੰਦਰੋਂ, ਮਨ ਦੇ ਅੰਦਰ ਸਾਧ ਸੰਗਤ ਜੀ ਪਿਆਰ ਬਣ ਕੇ ਵਸ ਜਾਂਦੀ ਹੈ, ਹੌਲੀ ਹੌਲੀ ਇਹ ਸੰਸਕਾਰ ਬਣ ਜਾਂਦਾ, ਹੌਲੀ ਹੌਲੀ ਇਹਦੇ ਕਰਕੇ ਸ਼ੁਭ ਗੁਣ ਅੰਦਰ ਇਕੱਠੇ ਹੁੰਦੇ ਆ, ਇੱਕ ਭਗਤੀ ਭਾਵ ਬਣ ਜਾਂਦਾ, ਤੇ ਸਮਾਂ ਆਉਣ ਤੇ ਸਾਧ ਸੰਗਤ ਜੀ ਫਿਰ ਆਪਣਾ ਰੰਗ ਵਿਖਾਉਂਦਾ, ਸਮਾਂ ਆਉਣ ਤੇ ਅੰਦਰੋਂ ਪਿਆਰ ਗੁਰਬਾਣੀ ਦਾ ਆਪਣੇ ਆਪ ਹੀ ਫੁੱਟੇਗਾ। ਕਿਉਂ ਨਿਤਨੇਮ ਦੀ ਮਹਾਰਾਜ ਨੇ ਸਾਧ ਸੰਗਤ ਜੀ ਆਗਿਆ ਕੀਤੀ ਭਾਈ ਇਹ ਪੰਜ ਬਾਣੀਆਂ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਤੈਨੂੰ ਹੈ ਤੂੰ ਪੜ੍ਹਨੀਆਂ ਪੈਣਗੀਆਂ, ਇਹਦੇ ਤੋਂ ਤੈਨੂੰ ਕੋਈ ਛੁਟਕਾਰਾ ਨਹੀਂ। ਕਿਉਂ ਪੜ੍ਹਨੀਆਂ ਪੈਣਗੀਆਂ? ਇੱਕ ਦਿਨ ਪੜ੍ਹਨੀਆਂ, ਦੋ ਦਿਨ, ਦਸ ਦਿਨ, ਵੀਹ ਦਿਨ, ਚਾਲੀ ਦਿਨ, ਦੋ ਮਹੀਨੇ ਮਹਾਰਾਜ ਪੜ੍ਹਦੀਆਂ ਨੇ, ਰੋਜ਼ ਇਹਨਾਂ ਦਾ ਕੀ ਪੜ੍ਹਨਾ? ਬਾਣੀ ਤੇ ਉਹੀ ਹੈ। ਪਰ ਮਹਾਰਾਜ ਨੇ ਆਖਿਆ ਨਹੀਂ, ਜਦੋਂ ਤੱਕ ਤੇਰਾ ਸਰੀਰ ਕੰਮ ਕਰਦਾ, ਜਦੋਂ ਤੱਕ ਸਵਾਸ ਨੇ, ਇਹ ਨਿਤਨੇਮ ਤੈਨੂੰ ਜ਼ਰੂਰ ਹੀ ਕਰਨਾ ਪਵੇਗਾ। ਕਿਉਂ? ਕਿਉਂਕਿ ਨਿਤਨੇਮ ਜਿਹੜਾ ਇਹ ਬੂੰਦ ਬੂੰਦ ਕਰਕੇ ਸਾਡੇ ਅੰਦਰ ਨੂੰ ਸਾਧ ਸੰਗਤ ਜੀ ਸਿੰਜਦਾ। ਜਿਵੇਂ ਕੋਈ ਫਲਾਂ ਦਾ ਬਾਗ ਲਾਇਆ ਹੋਵੇ, ਫੁੱਲਾਂ ਦੇ ਬੂਟੇ ਹੋਣ ਤੇ ਉਹਨੂੰ ਪਾਣੀ ਪਾਉਣਾ ਪੈਂਦਾ, ਤੇ ਫਿਰ ਹੀ ਸਾਧ ਸੰਗਤ ਜੀ ਅਸਲ ਵਿੱਚ ਉੱਤੇ ਹਰਿਆਵਤ ਆਉਂਦੀ ਆ, ਤਾਂ ਹੀ ਫੁੱਲ ਲੱਗਣਗੇ, ਤਾਂ ਹੀ ਫਲ ਲੱਗੇਗਾ। ਇਹ ਨਿਤਨੇਮ ਵੀ ਰੋਜ਼ ਪੜ੍ਹਨਾ, ਰੋਜ਼ ਪੜ੍ਹਨਾ, ਰੋਜ਼ ਕਰਨਾ, ਰੋਜ਼ ਕਰਨਾ, ਹੌਲੀ ਹੌਲੀ ਸਾਧ ਸੰਗਤ ਜੀ ਅੰਦਰ ਇਕੱਠਾ ਹੁੰਦਾ ਜਾਂਦਾ। ਇਹ ਨਿਤਨੇਮ ਨੀ, ਅਸਲ ਵਿੱਚ ਇਹ ਅੰਮ੍ਰਿਤ ਹੈ, ਤੇ ਇਹਦੀ ਬੂੰਦ ਬੂੰਦ ਕਰਕੇ ਅੰਦਰ ਸਾਧ ਸੰਗਤ ਜੀ ਇਕੱਠੀ ਹੋ ਕੇ ਵਿਕਾਰਾਂ ਨੂੰ ਮਾਰੇਗੀ। ਇੱਕ ਦਿਨ ਭਗਤੀ ਭਾਵ ਬਣ ਕੇ ਸਾਧ ਸੰਗਤ ਜੀ ਜ਼ਰੂਰ ਬਾਹਰ ਨਿਕਲੇਗਾ, ਜ਼ਰੂਰ ਕਿਰਪਾ ਹੋਵੇਗੀ। ਇਸ ਕਰਕੇ ਆਖਿਆ ਗੁਰਮੁਖੋ ਅਰਥ ਬੋਧ ਨਹੀਂ, ਕੋਈ ਗੱਲ ਨਹੀਂ, ਉਵੇਂ ਅਰਥ ਸਿੱਖਣੇ ਚਾਹੀਦੇ ਆ, ਛੇਤੀ ਸਾਧ ਸੰਗਤ ਜੀ ਪਤਾ ਲੱਗ ਜਾਂਦਾ ਮਹਾਰਾਜ ਦੇ ਉਪਦੇਸ਼ ਦਾ, ਮਨ ਵੀ ਛੇਤੀ ਲੱਗੇਗਾ। ਪਰ ਜੇ ਨਹੀਂ ਅਰਥ ਬੋਧ ਹੈ, ਤੇ ਇਹਦਾ ਅਰਥ ਇਹ ਨਹੀਂ ਵੀ ਆਪਾਂ ਬਾਣੀ ਨਹੀਂ ਪੜ੍ਹਨੀ ਜਾਂ ਨਿਤਨੇਮ ਨਹੀਂ ਕਰਨਾ। ਹਜ਼ੂਰ ਨੇ ਆਖਿਆ ਜਿਵੇਂ ਇਸ ਠੀਕਰ ਵਿੱਚ ਥੰਧਿਆਈ ਸੀ ਤੇ ਅੱਜ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਬਾਹਰ ਨਿਕਲ ਆਈ, ਜਿਸ ਮਨ ਉੱਤੇ ਨਾਮ ਦੀ ਥੰਧਿਆਈ ਹੋਵੇਗੀ, ਜਿਸ ਮਨ ਨੇ ਕਦੀ ਨਿਤਨੇਮ ਕੀਤਾ ਬਾਣੀ ਪੜ੍ਹੀ, ਉਹ ਗੁਰੂ ਰੂਪ ਸੂਰਜ ਦੀਆਂ ਉਪਦੇਸ਼ ਰੂਪ ਕਿਰਨਾਂ ਜਦੋਂ ਪੈਣਗੀਆਂ, ਜਦੋਂ ਕਿਸੇ ਗੁਰਮੁਖ ਦੀ ਸੰਗਤ ਹੋਈ, ਉਹ ਭਗਤੀ ਅੰਦਰੋਂ ਨਿਕਲੇਗੀ, ਫਿਰ ਉਸ ਭਗਤੀ ਭਾਵ ਨੇ, ਪ੍ਰੇਮ ਨੇ ਅੰਦਰੋਂ ਅਛਾਲਾ ਮਾਰਨਾ ਤੇ ਵਧੇ ਵਧੀ ਚਿੱਤ ਕਰੇਗਾ, ਫਿਰ ਗੁਰੂ ਚਰਨਾਂ ਨਾਲ ਜੁੜਦਾ। ਇਸ ਕਰਕੇ ਕਹਿੰਦੇ ਬਾਣੀ ਪੜ੍ਹਨੀ ਹੈ, ਇਹ ਨਹੀਂ ਕਿ ਜੇ ਅਰਥ ਨਹੀਂ ਆਉਂਦੇ ਤੇ ਆਪਾਂ ਬਾਣੀ ਨਹੀਂ ਪੜ੍ਹਨੀ। ਅਰਥ ਤੇ ਸਾਧ ਸੰਗਤ ਜੀ ਆਪਾਂ ਨੂੰ ਮੂਲ ਮੰਤਰ ਦੇ ਵੀ ਆਉਂਦੇ, ਆਪਾਂ ਵੇਖੀਏ ਤੇ ਫਿਰ ਮੂਲ ਮੰਤਰ ਆਪਾਂ ਕਰਨਾ ਨੀ, ਅਰਥ ਵਾਹਿਗੁਰੂ ਮੰਤਰ ਦੇ ਵੀ ਨਹੀਂ ਆਉਂਦੇ। ਪਰ ਮਹਾਰਾਜ ਨੇ ਆਖਿਆ ਵਾਹਿਗੁਰੂ ਵਾਹਿਗੁਰੂ ਕਰਨਾ, ਜੇ ਅਰਥ ਨਹੀਂ ਆਉਂਦੇ ਤਾਂ ਕੀ ਫਰਕ ਪਿਆ?
ਜੇ ਹੁਣ ਆਪਾਂ ਨੂੰ ਵਾਹਿਗੁਰੂ ਦੇ ਅਰਥਾਂ ਦਾ ਨਹੀਂ ਪਤਾ ਵੀ ਵਾਹਿਗੁਰੂ ਦੇ ਅਸਲ ਵਿੱਚ ਅਰਥ ਕੀ ਹੈ, ਇਹਦਾ ਕੀ ਅਰਥ ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਛੱਡ ਦੇਈਏ? ਅਰਥ ਆਉਂਦੇ ਹੁਣ ਤੇ ਚੰਗੀ ਗੱਲ ਹੈ, ਨਹੀਂ ਵੀ ਅਰਥ ਬੋਧ ਹੈ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ, ਮੂਲ ਮੰਤਰ ਦਾ ਜਾਪ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸੰਗਤ ਕਰਨੀ, ਇਹ ਤਿਆਗ ਨਹੀਂ ਦੇਣੀ। ਕਹਿੰਦੇ ਨੇ ਤੇਰੇ ਅੰਦਰ ਨਾਮ ਦੀ ਸੰਧਿਆਈ ਜ਼ਰੂਰ ਇਕੱਠੀ ਹੋਵੇਗੀ ਤੇ ਇੱਕ ਦਿਨ ਫਿਰ ਇਹ ਚਮਕਾਂ ਵੀ ਮਾਰੇਗੀ। ਇਸ ਕਰਕੇ ਇਹਨੂੰ ਰੋਜ਼ਗਾਰ ਸਾਧ ਸੰਗ ਜਦ ਤੁਮੇ ਮਿਲਾਇਓ ਤਾਂ ਸੁਣੀ ਤੁਹਾਡੀ ਬਾਣੀ। ਮਹਾਰਾਜ ਤੁਸਾਂ ਕਿਰਪਾ ਕੀਤੀ, ਸਾਧ ਸੰਗਤ ਨਾਲ ਸਾਨੂੰ ਮਿਲਾ ਦਿੱਤਾ ਤੇ ਫਿਰ ਸਾਨੂੰ ਤੁਹਾਡੀ ਬਾਣੀ ਸੁਣਨ ਵਾਸਤੇ ਮਿਲੀ ਹੈ। ਜੇ ਉਹ ਬਾਣੀ ਹੈ ਜਿਹੜੀ ਪਰਾਵਸਥਾ ਚ ਪ੍ਰਗਟ ਹੋਈ, ਜੇ ਉਹ ਬਾਣੀ ਹੈ ਜਿਹੜੀ ਤੁਹਾਡੇ ਨਾਲ ਸਾਨੂੰ ਅਭੇਦ ਕਰੇਗੀ, ਪਰ ਬਾਣੀ ਸੁਣੀ ਦੀ ਸਾਧ ਸੰਗਤ ਦੀ ਗੁਰਮੁਖਾਂ ਕੋਲ ਆਣ ਕੇ ਹੀ ਹੈ। ਤੁਸੀਂ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਾਂਗੇ ਤੇ ਹੌਲੀ ਹੌਲੀ ਸਾਧ ਸੰਗਤ ਦੀ ਮਨ ਨਾਮ ਵਾਲੇ ਪਾਸੇ ਮੁੜ ਜਾਵੇਗਾ। ਬਾਣੀ ਪੜ੍ਹਨ ਵਾਲਿਆਂ ਦੀ ਸੰਗਤ ਕਰਾਂਗੇ, ਹੌਲੀ ਹੌਲੀ ਬਾਣੀ ਪੜ੍ਹਨ ਨੂੰ ਜਿੱਤ ਕਰੇਗਾ। ਤੇ ਜੇ ਸੰਗਤ ਸਾਧ ਸੰਗਤ ਦੀ ਗੁਰਮੁਖਾਂ ਦੀ ਛੱਡ ਕੇ ਤੇ ਆਪਾਂ ਉਹਨਾਂ ਲੋਕਾਂ ਦੀ ਕਰੀਏ ਜਿਹਨਾਂ ਨੂੰ ਨਾਮ ਤੇ ਬਾਣੀ ਤੇ ਤਰਕਾਂ ਫੁਰਨ, ਤੇ ਹੌਲੀ ਹੌਲੀ ਮਨ ਵੀ ਸਾਧ ਸੰਗਤ ਦੀ ਉਸੇ ਤਰ੍ਹਾਂ ਦਾ ਖੁਸ਼ਕੀ ਹੋ ਜਾਵੇਗਾ। ਕੋਈ ਲਾਭ ਨਹੀਂ ਇਸ ਬਾਣੀ ਪੜ੍ਹਨ ਦਾ, ਕਿਉਂਕਿ ਸਾਨੂੰ ਤੇ ਅਰਥਾਂ ਦਾ ਪਤਾ ਨਹੀਂ ਲੱਗਦਾ। ਇੱਕ ਫਰਮਾਨ ਦਿੱਤਾ ਸਾਧ ਸੰਗਤ ਜੀ ਗੁਰਮੁਖਾਂ ਨੇ ਬਹੁਤ ਸੋਹਣਾ ਇਹਦੇ ਉੱਤੇ। ਉਹ ਕਹਿੰਦੇ ਦੇਖੋ, ਬੱਚਾ ਛੋਟਾ ਹੁੰਦਾ ਮਾਤਾ ਦੀ ਗੋਦ ਵਿੱਚ, ਬੱਚੇ ਨੂੰ ਭੁੱਖ ਲੱਗੇ ਤੇ ਮਾਂ ਉਹਨੂੰ ਦੁੱਧ ਪਿਆਉਂਦੀ ਹੈ। ਬੱਚੇ ਨੂੰ ਸਾਧ ਸੰਗਤ ਜੀ ਉਸ ਵੇਲੇ ਸਿਰਫ ਇੱਕ ਹੀ ਗੱਲ ਦਾ ਚੇਤਾ, ਜਦੋਂ ਭੁੱਖ ਲੱਗੀ ਉਦੋਂ ਰੋਣਾ, ਬੱਚਾ ਰੋਇਆ ਮਾਂ ਨੇ ਦੁੱਧ ਪਿਆਇਆ ਚੁੱਪ ਕਰ ਜਾਏਗਾ। ਪਰ ਜੇ ਮਾਂ ਸਾਧ ਸੰਗਤ ਜੀ ਜਿੱਦ ਕਰ ਲੈ ਬੱਚੇ ਨਾਲ, ਬੱਚਾ ਰੋਵੇ ਮਾਂ ਦੁੱਧ ਪਿਆਵੇ ਨਾ, ਉਹਨੂੰ ਆ ਕੇ ਪਹਿਲਾਂ ਦੁੱਧ ਦੇ ਅਰਥ ਸਮਝ ਭਾਈ ਇਸ ਦੁੱਧ ਵਿੱਚ ਫੈਟ ਕਿੰਨੀ ਹੈ, ਇਹ ਤੈਨੂੰ ਤਾਕਤ ਕਿੰਨੀ ਦੇਵੇਗਾ, ਤੈਨੂੰ ਕਿਵੇਂ ਇਹ ਤਾਕਤ ਦੇ ਸਕਦਾ, ਪਹਿਲਾਂ ਦੁੱਧ ਵਾਲਾ ਸਾਰਾ ਫਾਰਮੂਲਾ ਇਹਦੇ ਅਰਥ ਸੁਣ ਤੇ ਫਿਰ ਮੈਂ ਤੈਨੂੰ ਦੁੱਧ ਪਿਆਉਣਾ, ਤੇ ਬੱਚਾ ਨੀ ਸਾਧ ਸੰਗਤ ਜੀ ਬਚ ਸਕਦਾ। ਉਸ ਵੇਲੇ ਬੱਚੇ ਨੂੰ ਸਿਰਫ ਦੁੱਧ ਦੀ ਲੋੜ ਹੈ, ਅਰਥਾਂ ਦਾ ਬਾਅਦ ਚ ਪਤਾ ਲੱਗ ਜਾਏਗਾ। ਦੁੱਧ ਪੀਤਿਆਂ ਉਹਨੇ ਬਚਣਾ ਅਰਥ ਦੁੱਧ ਦੇ ਸਮਝ ਕੇ ਨਹੀਂ। ਬੰਦਾ ਪਿਆਸ ਨਾ ਮਰੀ ਜਾਂਦਾ, ਉਹਦੀ ਤੇ ਜ਼ਬਾਨ ਤਾਲੂ ਨਾ ਲੱਗੀ ਹੈ, ਉਹ ਤੰਦੇ ਕਹਿੰਦਾ ਮੈਨੂੰ 2 ਘੁੱਟ ਪਾਣੀ ਦੇ ਦਿਓ, ਤੇ ਪਾਣੀ ਪਿਆਉਣ ਵਾਲਾ ਕਹਿੰਦਾ ਪਹਿਲਾਂ ਪਾਣੀ ਦਾ ਫਾਰਮੂਲਾ ਸਿੱਖ ਕੇ ਆ, ਪਾਣੀ ਬਣਦਾ ਕਿਵੇਂ ਆ, ਇਹ ਕਿਹੜੀਆਂ ਗੈਸਾਂ ਤੋਂ ਤੈਨੂੰ ਅਰਥ ਦਾ ਪਤਾ, ਪਾਣੀ ਦਾ O2 ਦੇ ਫਾਰਮੂਲੇ ਦਾ ਤੈਨੂੰ ਪਤਾ ਵੀ ਪਾਣੀ ਬਣਿਆ ਕਿਵੇਂ। ਸਾਧ ਸੰਗਤ ਜਿੰਨੇ ਚਿਰ ਉਹਨੇ O2 ਦਾ ਫਾਰਮੂਲਾ ਸਿੱਖਣ ਜਾਣਾ, ਉਹਨੇ ਚਿਰ ਤਾਂ ਮਰ ਜਾਏਗਾ ਪਿਆਸ ਨਾਲ। ਉਸ ਵੇਲੇ ਉਹਨੂੰ ਪਾਣੀ ਚਾਹੀਦਾ, ਅਰਥਾਂ ਦੀ ਗੱਲ ਬਾਅਦ ਵਿੱਚ ਹੈ, ਪਾਣੀ ਨੇ ਪਿਆਸ ਮਿਟਾ ਦੇਣੀ ਹੈ, ਅਰਥਾਂ ਦਾ ਪਤਾ ਚਾਹੇ ਨਹੀਂ ਪਤਾ। ਇਹ ਗੁਰਬਾਣੀ ਸਾਧ ਸੰਗਤ ਜੀ ਮਹਾਰਾਜ ਜੀ ਦੀ ਬਖਸ਼ਿਸ਼ ਰੂਪ ਹੈ। ਇਹ ਕੋਈ ਕਵਿਤਾ ਨਹੀਂ ਕਦੀ ਉਚਾਰੀ ਹੋਈ ਭਈ ਇਹ ਕਵਿਤਾ ਲਿਖੀ ਹੈ ਇਹਦੇ ਅਰਥਾਂ ਦਾ ਪਤਾ ਲੱਗੇ ਤੇ ਇਹਨੇ ਆਨੰਦ ਦੇਣਾ, ਨਹੀਂ, ਅਰਥਾਂ ਦਾ ਬੋਧ ਹੈ ਤੇ ਬਹੁਤ ਚੰਗੀ ਗੱਲ, ਨਹੀਂ ਵੀ ਹੈ ਤੇ ਨਿਤਨੇਮ ਜ਼ਰੂਰ ਕਰਨਾ। ਬਾਣੀ ਪੜ੍ਹਨੀ ਹੈ ਕਿਉਂਕਿ ਬਾਣੀ ਬਖਸ਼ਿਸ਼ ਰੂਪ ਹੈ, ਅੰਮ੍ਰਿਤ ਰੂਪ ਹੈ, ਮਹਾਰਾਜ ਦੀ ਕਿਰਪਾ ਰੂਪ ਹੈ, ਨਿਰਮਲ ਰੂਪ ਹੈ। ਇਸ ਕਰਕੇ ਜ਼ਰੂਰ ਆਪਣਾ ਰੰਗ ਵਿਖਾ ਲੇਗੀ। ਸਾਧ ਸੰਗ ਜੋ ਤੁਮੇ ਬੁਲਾਇਓ ਤਾਂ ਸੁਣੀ ਤੁਮਾਰੀ ਬਾਣੀ। ਕਹਿੰਦੇ ਮਹਾਰਾਜ ਤੁਸੀਂ ਇਹ ਕਿਰਪਾ ਕਰੋ, ਸਾਨੂੰ ਸਤ ਸੰਗੀ ਬਣਾ ਦਿਓ, ਜਿੱਥੋਂ ਤੁਹਾਡੀ ਬਾਣੀ ਸੁਣਨ ਨੂੰ ਸਾਨੂੰ ਮਿਲੇ ਜੀ ਕੰਨਾਂ ਵਿੱਚ ਪਵੇ।
ਆਨੰਦ ਭਇਆ ਵੇਖਤ ਹੀ ਨਾਨਕ।
ਕਹਿੰਦੇ ਨੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰੂ ਨੂੰ ਜਦੋਂ ਦੇਖਿਆ, ਮਨ ਉਸੇ ਵੇਲੇ ਆਨੰਦ ਵਿੱਚ ਆ ਗਿਆ ਹੈ।
ਪ੍ਰਤਾਪ ਪੁਰਖ ਨਿਰਵਾਣੀ।
ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਹੀ ਇੰਨਾ ਵੀ ਜਦੋਂ ਸਤ ਸੰਗਤ ਕੀਤੀ, ਬਾਣੀ ਸੁਣੀ ਤੇ ਗੁਰੂ ਤੇ ਯਕੀਨ ਆ ਗਿਆ, ਭਰੋਸਾ ਆ ਗਿਆ। ਫਿਰ ਕੀ ਹੋਇਆ, ਨਿਰਵਾਣੀ ਨਿਰਬੱਧ ਪਦਵੀ ਦੀ ਪ੍ਰਾਪਤੀ ਕਰਵਾ ਦਿੱਤੀ ਗੁਰੂ ਸਾਹਿਬ ਨੇ ਕਿਰਪਾ ਕਰਕੇ। ਹੁਣ ਤੇ ਮਹਾਰਾਜ ਦੇ ਦਰਸ਼ਨ ਕਰਦੇ ਆ। ਕਹਿੰਦੇ ਨੇ ਅੰਧ ਭਇਆ ਵੇਖਤ ਹੀ, ਦੇਖਦੇ ਹੀ ਆਨੰਦ ਆ ਜਾਂਦਾ। ਜਿਹੜੇ ਸ਼ਰਧਾਲੂ ਸਾਧ ਸੰਗਤ ਜੀ ਯਕੀਨ ਵਾਲੇ ਨਾ, ਭਰੋਸੇ ਵਾਲੇ, ਉਹ ਦਿਨ ਚ ਇੱਕ ਵਾਰੀ ਜ਼ਰੂਰ ਮਹਾਰਾਜ ਨੂੰ ਨਮਸਕਾਰ ਕਰਨ ਆਉਂਦੇ ਆ। ਕੋਈ ਮਜਬੂਰੀ ਹੋਵੇ ਤੇ ਨਹੀਂ, ਵੱਖਰੀ ਗੱਲ ਹੈ, ਪਰ ਇੱਕ ਵਾਰੀ ਜ਼ਰੂਰ ਮਹਾਰਾਜ ਨੂੰ ਮੱਥਾ ਟੇਕਣਗੇ, ਦਰਸ਼ਨ ਕਰਨਗੇ, ਤੇ ਉਹਨਾਂ ਦਾ ਮਨ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਇੱਕ ਵਾਰੀ ਆਨੰਦ ਚ ਆ ਜਾਂਦਾ। ਆਉਣਾ ਆਣ ਕੇ ਮੱਥਾ ਟੇਕਣਾ, ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਭਾਵਨਾ ਵਾਲਿਆਂ ਨੂੰ ਇਸ ਗੱਲ ਦਾ ਸੁੱਖ ਮਿਲਦਾ। ਅੰਧ ਭਇਆ ਵੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਵਾਣੀ। ਕਿਉਂ? ਕਿਉਂਕਿ ਪ੍ਰਤਾਪ ਹੈ ਗੁਰੂ ਦੇ ਦਰਸ਼ਨਾਂ ਦਾ। ਕਹਿੰਦੇ ਨਿਰਵਾਣੀ ਨਿਰਬੱਧ ਪਦਵੀ ਦੀ ਪ੍ਰਾਪਤੀ ਕਰਵਾਵੇਗਾ। ਇਸ ਕਰਕੇ ਭਾਈ ਰੋਜ਼ ਮਹਾਰਾਜ ਦੇ ਦਰਸ਼ਨ ਕਰਨੇ, ਕੁਝ ਸੰਗਤ ਕਰਨੀ, ਕੁਝ ਬਾਣੀ ਪੜ੍ਹਨੀ ਸੁਣਨੀ, ਇਸੇ ਨਾਲ ਹੀ ਸਾਧ ਸੰਗਤ ਜੀ ਭਲਾ ਹੋ ਗਿਆ। ਸਿਧਾਂਤ ਰੱਖਿਆ ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮੇ ਦਾ, ਸਮੇਂ ਦੀ ਸਮਾਪਤੀ ਹੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਦੀ ਕਿਰਪਾ ਕਰਨ, ਮਹਾਰਾਜ ਆਪਣੀ ਸੰਗਤ ਗੁਰਮੁਖਾਂ ਦੀ ਸੰਗਤ ਬਖੀ ਰੱਖਣ, ਕੁਝ ਬਾਣੀ ਉੱਤੇ ਯਕੀਨ ਭਰੋਸਾ ਆਵੇ, ਜਿਸ ਕਰਕੇ ਸਾਧ ਸੰਗਤ ਆਪਣਾ ਸੰਸਾਰ ਤੇ ਆਉਣਾ ਸਫਲਾ ਹੋਵੇ ਜੀ। ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਗੁਰਨਾਂ ਹੁੰਦੀਆਂ, ਗੁਰਨਾਂ ਦੁੱਖਾਂ ਦੀ ਖਿਮਾ ਲੇਖਕ ਦੇ ਨੇ ਛੁੱਟੀ ਆ ਕੇ ਅੰਦਰ ਪੂਰਨ ਹਾਰ ਬਖਸ਼ਣ ਹਾਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ।